ਜਿਸ ਨੇ ਸੰਸਾਰ ਦਾ ਪੈਂਡਾ ਤੈਅ ਕਰ ਲਿਆ ਹੈ, ਜੋ ਸੋਗ ਰਹਿਤ ਹੈ ਤੇ ਹਰ ਤਰ੍ਹਾਂ ਸੁਤੰਤਰ ਹੈ, ਇਹ ਦੀਆਂ ਸਾਰੀਆਂ ਗੰਢਾਂ ਨਿਰਮੂਲ ਹੋ ਗਈਆਂ ਹਨ, ਉਸ ਦੇ ਲਈ ਦੁੱਖ ਨਹੀਂ ਹੈ। ਜਿਹੜੇ ਮਨੁੱਖ ਸੁਚੇਤ ਹਨ ਉਹ ਉਦਮ ਕਰਦੇ ਹਨ ਤੇ ਗ੍ਰਸਤ ਦੇ ਸੁੱਖ ਤੋਂ ਪਰੇ ਰਹਿੰਦੇ ਹਨ। ਜਿਵੇਂ ਹੰਸ ਤਲਾਅ ਨੂੰ ਛੱਡ ਕੇ ਚਲੇ ਜਾਂਦੇ ਹਨ, ਤਿਵੇਂ ਨਿਰਵਾਣ ਦੇ ਇੱਛਕ ਵੀ ਘਰ ਦੁਆਰ ਨੂੰ ਛੱਡ ਕੇ ਤੁਰ ਜਾਂਦੇ ਹਨ। ਜਿਨ੍ਹਾਂ ਦੇ ਪਾਸ ਧਨ ਦੌਲਤ ਜਮ੍ਹਾਂ ਨਹੀਂ ਹੈ, ਜੋ ਮਿਣ ਤੁਲ ਕੇ ਭੋਜਨ ਕਰਦੇ ਹਨ ਅਤੇ ਜਿਨ੍ਹਾਂ ਨੇ ਸੁਣ ਸਰੂਪ ਨਿਸ਼ਾਨ ਰਹਿਤ ਨਿਰਵਾਣ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਦੀ ਉਚਾਈ ਗਗਨ ਵਿੱਚ ਉੱਡਣ ਵਾਲੇ ਪੰਛੀ ਵਾਂਗ ਜਾਣਨੀ ਔਖੀ ਹੈ। ਜਿਸ ਦੇ ਵਿਕਾਰ ਖਤਮ ਹੋ ਗਏ ਹਨ, ਜੋ ਖਾਣ ਪੀਣ ਦਾ ਸ਼ੌਕੀਨ ਨਹੀਂ ਹੈ, ਜਿਸ ਨੇ ਸੁਨ ਸਰੂਪ ਨਿਰਵਾਣ ਨੂੰ ਵੇਖ ਲਿਆ ਹੈ, ਉਹ ਉਸ ਦੀ ਉਚਾਈ ਗਗਨ ਵਿੱਚ ਉੱਡਣ ਵਾਲੇ ਪੰਛੀ ਵਾਂਗ ਜਾਣਨੀ ਔਖੀ ਹੈ। ਸਾਰਥੀ ਦੁਆਰਾ ਚੰਗੀ ਤਰ੍ਹਾਂ ਸਿਖਾਏ ਹੋ ਘੋੜਿਆਂ ਵਾਂਗ, ਜਿਸ ਮਨੁੱਖ ਦੀਆਂ ਇੰਦਰੀਆਂ ਸ਼ਾਂਤ ਹੋ ਗਈਆਂ ਹਨ, ਜਿਸ ਦਾ ਅਭਿਮਾਨ ਖਤਮ ਹੋ ਗਿਆ ਹੈ ਤੇ ਜੋ ਵਿਕਾਰ ਰਹਿਤ ਹੈ, ਉਸ ਵਿਅਕਤੀ ਦੀ ਦੇਵਤੇ ਵੀ ਚਾਹ ਕਰਦੇ ਹਨ। ਉਪਰੋਕਤ ਮਨੁੱਖ ਪ੍ਰਿਥਵੀ ਵਾਂਗ ਸਹਿਨਸ਼ੀਲ, ਪੱਕੇ ਥੰਮ ਦੀ ਤਰ੍ਹਾਂ ਅਡੋਲ ਤੇ ਚਿੱਕੜ ਤੋਂ ਰਹਿਤ ਤਲਾਬ ਵਾਂਗ ਹੁੰਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਜਨਮ ਮਰਨ ਦਾ ਚੱਕਰ ਮਿਟ ਜਾਂਦਾ ਹੈ। ਇਸ ਪ੍ਰਕਾਰ ਦੇ ਮਨੁੱਖ ਦਾ ਜੋ ਸੱਚੇ ਗਿਆਨ ਰਾਹੀਂ ਮੁਕਤ ਹੈ, ਮਨ ਸ਼ਾਂਤ ਹੁੰਦਾ ਹੈ ਤੇ ਉਸ ਦੇ ਬੋਲ ਤੋਂ ਉਸ ਦਾ ਕਰਮ ਵੀ ਸ਼ਾਂਤ ਹੈ। ਸੱਚੇ ਗਿਆਨ ਰਾਹੀਂ ਮੁਕਤ ਤੇ ਸ਼ਾਂਤ ਸੰਤ ਪੁਰਖ ਦਾ ਮਨ, ਬਾਣੀ ਤੇ ਕਿਰਤ ਸਭ ਸ਼ਾਂਤ ਹੁੰਦਾ ਹੈ। ਜੋ ਸਿਰਫ ਸ਼ਰਧਾ ਦੇ ਪਿੱਛੇ ਭੱਜਣ ਵਾਲਾ ਨਹੀਂ ਹੈ, ਨਿਰਵਾਣ ਜਾਂ ਪਰਮਾਰਥ ਸੱਤ ਨੂੰ ਜਾਣਦਾ ਹੈ, ਜਿਹਨੇ ਸਾਰੀਆਂ ਗੰਢਾਂ ਨੂੰ ਕੱਟ ਖੋਲ ਸੁੱਟਿਆ ਹੈ ਤੇ ਮੋਹ ਅਤੇ ਵਾਸ਼ਨਾਵਾਂ ਨੂੰ ਨਸ਼ਟ ਕਰ ਦਿੱਤਾ ਹੈ, ਉਹ ਸਭ ਤੋਂ ਸ੍ਰੇਸ਼ਟ ਮਨੁੱਖ ਹੈ। ਪਿੰਡ ਵਿੱਚ ਜਾਂ ਜੰਗਲ ਵਿੱਚ, ਧਰਤੀ ਦੇ ਅੰਦਰ ਜਾਂ ਧਰਤੀ ਦੇ ਉੱਤੇ, ਜਿੱਥੇ ਵੀ ਸੰਤ ਜਾਂ ਸਾਧ ਵਿਚਰਦੇ ਹਨ, ਉਹ ਧਰਤੀ ਸੋਹਣੀ ਹੈ। ਭਿਕਸ਼ੂ ਲਈ ਜੰਗਲ ਵਿਚਰਨ ਯੋਗ ਹਨ, ਉੱਥੇ ਕਿ ਆਮ ਬੰਦੇ ਨਹੀਂ ਵਿਚਰਦੇ। ਬਰਾਗੀ ਸੰਤ ਜੰਗਲ ਵਿੱਚ ਵਿਚਰਦੇ ਹਨ ਕਿਉਂਕਿ ਉਹ ਕਾਮ ਵਾਸ਼ਨਾ ਦੀ ਤਲਾਸ਼ ਨਹੀਂ ਕਰਦੇ। ਵਿਅਰਥ ਸ਼ਬਦਾਂ ਨਾਲ ਭਰਪੂਰ ਹਜ਼ਾਰ ਵਚਨਾਂ ਦੇ ਮੁਕਾਬਲੇ ਵਿੱਚ ਇੱਕ ਅਰਥ ਭਰਪੂਰ ਪਦ ਉੱਤਮ ਹੈ, ਜਿਸ ਨੂੰ ਸੁਣ ਕੇ ਸ਼ਾਂਤੀ ਮਿਲਦੀ ਹੈ। ਵਿਅਰਥ ਸ਼ਬਦਾਂ ਨਾਲ ਭਰਪੂਰ ਹਜ਼ਾਰ ਗਾਥਾਵਾਂ ਤੋਂ ਇੱਕ ਗਾਥਾ ਦਾ ਪਦ ਬਿਹਤਰ ਹੈ, ਜਿਸ ਨੂੰ ਸੁਣ ਕੇ ਸ਼ਾਂਤੀ ਮਿਲਦੀ ਹੈ। ਵਿਅਰਥ ਸ਼ਬਦ ਵਾਲੀ ਜੋ ਗਾਥਾਵਾਂ ਦੇ ਪਾਠ ਦੇ ਮੁਕਾਬਲੇ ਵਿੱਚ ਇੱਕ ਧਰਮ ਦਾ ਪਦ ਬਿਹਤਰ ਹੈ, ਜਿਸ ਨੂੰ ਸੁਣ ਕੇ ਸ਼ਾਂਤੀ ਮਿਲਦੀ ਹੈ। ਭਾਵੇਂ ਜੰਗ ਦੇ ਮੈਦਾਨ ਵਿੱਚ ਇੱਕ ਯੋਧਾ ਹਜ਼ਾਰਾਂ ਯੋਧਿਆਂ ਨੂੰ ਜਿੱਤ ਲਵੇ, ਪਰੰਤੂ ਆਪਣੇ ਮਨ ਨੂੰ ਜਿੱਤਣ ਵਾਲਾ ਯੋਧਾ ਸਭ ਤੋਂ ਵੱਡਾ ਵਿਜੇਤਾ ਹੈ। ਸਦਾ ਸੰਜਮ ਦੇ ਨਾਲ ਅਮਲ ਕਰਨ ਵਾਲੇ ਆਤਮ ਜੇਤੂ ਮਨੁੱਖ ਦਾ ਦੂਜੇ ਬੰਦਿਆਂ ਨੂੰ ਜਿੱਤਣ ਦੇ ਮੁਕਾਬਲੇ ਵਿੱਚ ਆਪਣੇ ਆਪ ਨੂੰ ਜਿੱਤਣਾ ਬਿਹਤਰ ਹੈ। ਆਪੇ ਨੂੰ ਜਿੱਤ ਲੈਣ ਵਾਲੇ ਮਨੁੱਖ ਦੀ ਜਿੱਤ ਨੂੰ ਨਾ ਦੇਵਤੇ, ਨਾ ਗੰਧਰਵ ਤੇ ਨਾ ਬ੍ਰਹਮਾ ਅਤੇ ਕਾਮ ਜਾਂ ਮੌਤ ਰਲ ਕੇ ਹੀ ਹਾਰ ਵਿੱਚ ਬਦਲ ਸਕਦੇ ਹਨ। ਆਪੇ ਨੂੰ ਜਿੱਤ ਲੈਣ ਵਾਲੇ ਮਨੁੱਖ ਦੀ ਜਿੱਤ ਨੂੰ ਨਾ ਦੇਵਤੇ, ਨਾ ਗੰਧਰਵ, ਨਾ ਬ੍ਰਹਮਾ ਅਤੇ ਨਾ ਕਾਮ ਜਾਂ ਮੌਤ ਰਲ ਕੇ ਹੀ ਹਾਰ ਵਿੱਚ ਬਦਲ ਸਕਦੇ ਹਨ। ਕੋਈ ਵਿਅਕਤੀ ਹਰ ਮਹੀਨੇ ਸਾਲਾਂ ਤੱਕ ਹਜ਼ਾਰ ਵਾਰ ਜੱਗ ਕਰੇ ਤੇ ਦੂਜਾ ਵਿਅਕਤੀ ਇੱਕ ਮਿੰਟ ਲਈ ਧਿਆਨੀ ਸੰਤ ਦਾ ਸਤਿਕਾਰ ਕਰੇ ਤਾਂ ਸੌ ਸਾਲਾਂ ਦੇ ਜੱਗ ਦੀ ਤੁਲਨਾ ਵਿੱਚ ਉਹ ਸਤਿਕਾਰ ਬਿਹਤਰ ਹੈ। ਜੇ ਕੋਈ ਵਿਅਕਤੀ ਸੌ ਸਾਲਾਂ ਤੱਕ ਜੰਗਲ ਵਿੱਚ ਅੱਗ ਦੀ ਪੂਜਾ ਕਰੇ ਅਰਥਾਤ ਹੋਮ ਕਰੇ ਅਤੇ ਦੂਜਾ ਮਨੁੱਖ ਇੱਕ ਮਿੰਟ ਲਈ ਧਿਆਨੀ ਸੰਤ ਦਾ ਸਤਿਕਾਰ ਕਰੇ ਤਾਂ ਸੌ ਸਾਲਾਂ ਦੇ ਯੱਗ ਦੀ ਤੁਲਨਾ ਵਿੱਚ ਉਹ ਸਤਿਕਾਰ ਬਿਹਤਰ ਹੈ। ਪੂਰੇ ਸਾਲ ਭਾਰ ਪੁੰਨ ਦੇ ਵਿਚਾਰ ਨਾਲ ਸੰਸਾਰ ਵਿੱਚ ਜੋ ਕੁਝ ਵੀ ਦਾਨ ਜਾਂ ਯੱਗ ਕੀਤਾ ਜਾਵੇ, ਉਹ ਸਭ ਕੁਝ ਇੱਕ ਸੰਤ ਪੁਰਖ ਲਈ ਕੀਤੇ ਗਏ ਨਮਸਕਾਰ ਜਾਂ ਸਤਿਕਾਰ ਦੇ ਚੌਥੇ ਭਾਗ ਦੇ ਬਰਾਬਰ ਵੀ ਨਹੀਂ ਹੈ। ਜਿਹੜਾ ਵਿਅਕਤੀ ਨਿਮਰ ਸੁਭਾਅ ਵਾਲਾ ਹੈ ਅਤੇ ਬਜ਼ੁਰਗਾਂ ਦੀ ਸੇਵਾ ਕਰਨ ਵਾਲਾ ਹੈ ਉਸ ਨੂੰ ਇਹ ਚਾਰ ਚੀਜ਼ਾਂ ਲੱਭਦੀਆਂ ਹਨ, ਉਮਰ, ਰੂਪ ਰੰਗ, ਸੁੱਖ ਤੇ ਸ਼ਕਤੀ। ਦੁਰਾਚਾਰੀ ਤੇ ਅਸੰਜਮੀ ਮਨੁੱਖ ਦੇ 100 ਸਾਲ ਦੇ ਜੀਵਨ ਨਾਲੋਂ ਇੱਕ ਸਦਾਚਾਰੀ ਤੇ ਧਿਆਨੀ ਪੁਰਖ ਦਾ ਇੱਕ ਦਿਨ ਦਾ ਜੀਵਣਾ ਬਿਹਤਰ ਹੈ। ਅਗਿਆਨੀ ਅਤੇ ਅਸੰਜਮੀ ਮਨੁੱਖ ਦੇ 100 ਵਰੇ ਤੱਕ ਜੀਣ ਤੋਂ ਗਿਆਨੀ ਅਤੇ ਧਿਆਨੀ ਪੁਰਖ ਦਾ ਇੱਕ ਦਿਨ ਦਾ ਜੀਵਣਾ ਬਿਹਤਰ ਹੈ। ਆਲਸੀ ਅਤੇ ਉੱਦਮ ਨਾ ਕਰਨ ਵਾਲੇ ਬੰਦੇ ਦੇ 100 ਵਰੇ ਦੀ ਜ਼ਿੰਦਗੀ ਤੋਂ ਦ੍ਰਿੜ ਵਿਚਾਰ ਅਤੇ ਉੱਦਮੀ ਵਿਅਕਤੀ ਦਾ ਇੱਕ ਦਿਨ ਦਾ ਜੀਵਣਾ ਬਿਹਤਰ ਹੈ। ਇਸ ਜਗ ਦੀ ਉਤਪਤੀ ਤੇ ਵਿਨਾਸ਼ ਦੇ ਬਾਬਤ ਵਿਚਾਰ ਨਾ ਕਰਨ ਵਾਲੇ ਦੇ 100 ਵਰੇ ਦੇ ਜੀਣ ਤੋਂ ਉਤਪਤੀ ਤੇ ਵਿਨਾਸ਼ ਨੂੰ ਸਮਝਣ ਵਾਲੇ ਦਾ ਇੱਕ ਦਿਨ ਦਾ ਜੀਵਣਾ ਬਿਹਤਰ ਹੈ। ਅੰਮ੍ਰਿਤ ਪਦ ਨਿਰਵਾਣ ਨੂੰ ਨਾ ਜਾਣਨ ਵਾਲੇ ਵਿਅਕਤੀ ਦੀ 100 ਸਾਲਾਂ ਦੀ ਜ਼ਿੰਦਗੀ ਤੋਂ ਅੰਮ੍ਰਿਤ ਪਦ ਨਿਰਵਾਣ ਨੂੰ ਸਮਝਣ ਵਾਲੇ ਦਾ ਇੱਕ ਦਿਨ ਦਾ ਜੀਵਣਾ ਬਿਹਤਰ ਹੈ। ਉੱਤਮ ਧਰਮ ਨੂੰ ਨਾ ਸਮਝਣ ਵਾਲੇ ਦੇ 100 ਵਰੇ ਦੀ ਜ਼ਿੰਦਗੀ ਤੋਂ ਉੱਤਮ ਧਰਮ ਨੂੰ ਸਮਝਣ ਵਾਲੇ ਦਾ ਇੱਕ ਦਿਨ ਦਾ ਜੀਵਣਾ ਬਿਹਤਰ ਹੈ। ਉਨ੍ਹ ਦੇ ਕੰਮਾਂ ਲਈ ਜਲਦੀ ਕਰੋ, ਪਾਪ ਤੋਂ ਚਿੱਤ ਨੂੰ ਦੂਰ ਰੱਖੋ, ਕਿਉਂਕਿ ਸੁਸਤੀ ਨਾਲ ਪੁੰਨ ਕਰਨ ਵਾਲੇ ਦਾ ਮਨ ਪਾਪਾਂ ਵਿੱਚ ਲੀਨ ਹੁੰਦਾ ਹੈ। ਪਾਪ ਦੁੱਖ ਨੂੰ ਜਨਮਦਾ ਹੈ, ਇਸ ਲਈ ਪਾਪ ਨਾਲ ਲਗਾਓ ਨਾ ਰੱਖੋ। ਜੇ ਕਦੇ ਕੋਈ ਪਾਪ ਕਰ ਵੀ ਲਵੇ ਤੇ ਫਿਰ ਉਸ ਨੂੰ ਬਾਰ ਬਾਰ ਨਾ ਕਰੇ। ਪੁੰਨ ਸੁੱਖ ਨੂੰ ਜਨਮਦਾ ਹੈ, ਪੁੰਨ ਵਿੱਚ ਲਗਾਓ ਰੱਖੋ। ਜੋ ਕਦੇ ਕੋਈ ਇੱਕ ਵਾਰੀ ਪੁੰਨ ਕਰ ਲੈਂਦਾ ਹੈ ਤਾਂ ਉਸਨੂੰ ਬਾਰ ਬਾਰ ਪੁੰਨ ਕਰਨਾ ਚਾਹੀਦਾ ਹੈ। ਜਦ ਤੱਕ ਪਾਪ ਦਾ ਫਲ ਨਹੀਂ ਮਿਲਦਾ ਤਦ ਤੱਕ ਪਾਪੀ ਪਾਪ ਨੂੰ ਚੰਗਾ ਸਮਝਦਾ ਹੈ, ਪਰੰਤੂ ਜਦ ਪਾਪ ਦਾ ਫਲ ਮਿਲਦਾ ਹੈ ਤਦ ਪਾਪੀ ਨੂੰ ਪਾਪ ਵਿਖਾਈ ਦਿੰਦੇ ਹਨ। ਚੰਗਾ ਬੰਦਾ ਵੀ ਮਾੜੇ ਦਿਨ ਤਦ ਤੱਕ ਵੇਖਦਾ ਹੈ ਜਦ ਤੱਕ ਉਸ ਨੂੰ ਚੰਗਿਆਈ ਦਾ ਫਲ ਨਹੀਂ ਮਿਲਦਾ, ਪਰੰਤੂ ਜਦ ਚੰਗਿਆਈ ਦਾ ਫਲ ਸਾਹਮਣੇ ਆਉਂਦਾ ਹੈ ਤਦ ਉਹ ਚੰਗਿਆਈ ਨੂੰ ਵੇਖਦਾ ਹੈ। ਪਾਪ ਮੇਰੇ ਨੇੜੇ ਨਹੀਂ ਆਏਗਾ ਇਹ ਸੋਚ ਕੇ ਪਾਪ ਨੂੰ ਅੱਖੋਂ ਖੋਲ੍ਹੇ ਨਹੀਂ ਕਰਨਾ ਚਾਹੀਦਾ। ਜਿਵੇਂ ਪਾਣੀ ਦੇ ਇੱਕ ਇੱਕ ਤੁਪਕੇ ਨਾਲ ਘੜਾ ਭਰ ਜਾਂਦਾ ਹੈ, ਤਿਵੇਂ ਹੀ ਮੂਰਖ ਆਪਣੇ ਲਈ ਥੋੜ੍ਹਾ ਥੋੜ੍ਹਾ ਕਰਕੇ ਪਾਪਾਂ ਦਾ ਢੇਰ ਇਕੱਠਾ ਕਰ ਲੈਂਦਾ ਹੈ। ਪੁੰਨ ਮੇਰੇ ਨੇੜੇ ਨਹੀਂ ਆਵੇਗਾ ਇਹ ਸੋਚ ਕੇ ਪੁੰਨ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਜਿਵੇਂ ਪਾਣੀ ਦੇ ਇੱਕ ਇੱਕ ਤੁਪਕੇ ਨਾਲ ਘੜਾ ਭਰ ਜਾਂਦਾ ਹੈ, ਤਿਵੇਂ ਗਿਆਨੀ ਪੁਰਖ ਥੋੜ੍ਹਾ ਥੋੜ੍ਹਾ ਕਰਕੇ ਆਪਣੇ ਲਈ ਪੁੰਨਾਂ ਦਾ ਢੇਰ ਇਕੱਠਾ ਕਰ ਲੈਂਦਾ ਹੈ। ਜਿਵੇਂ ਧਨਵਾਨ ਪਰੰਤੂ ਥੋੜੇ ਸਾਥੀਆਂ ਵਾਲਾ ਬਾਣੀਆਂ ਭਿਆਨਕ ਰਸਤੇ ਨੂੰ ਤੇ ਜੀਵਨ ਦਾ ਇੱਛਕ ਜ਼ਹਿਰ ਨੂੰ ਛੱਡ ਦਿੰਦਾ ਹੈ, ਤਿਵੇਂ ਬੁਰਾਈਆਂ ਨੂੰ ਛੱਡ ਦਿਓ। ਜੇ ਹੱਥ ਵਿੱਚ ਜ਼ਖਮ ਨਹੀਂ ਹੈ ਤਾਂ ਹੱਥ ਵਿੱਚ ਜ਼ਹਿਰ ਲਿੱਤਾ ਜਾ ਸਕਦਾ ਹੈ, ਕਿਉਂਕਿ ਜ਼ਖਮਹੀਨ ਹੱਥ ਤੇ ਜ਼ਹਿਰ ਦਾ ਅਸਰ ਨਹੀਂ ਹੁੰਦਾ। ਉਸੇ ਤਰ੍ਹਾਂ ਪਾਪ ਨਾ ਕਰਨ ਵਾਲੇ ਨੂੰ ਪਾਪ ਨਹੀਂ ਲੱਗਦਾ। ਜੋ ਮਨੁੱਖ ਬੇਗਨਾਹ ਤੇ ਪਾਕ ਬੰਦੇ ਨੂੰ ਗੁਨਾਹ ਵਾਰ ਸਿੱਧ ਕਰਦਾ ਹੈ ਉਸ ਮੂਰਖ ਨੂੰ ਗੁਨਾਹ ਦਾ ਫਲ ਭੁਗਤਣਾ ਪੈਂਦਾ ਹੈ। ਜਿਵੇਂ ਹਵਾ ਦੇ ਰੁੱਖ ਤੋਂ ਉਲਟ ਸੁੱਟੀ ਹੋਈ ਗਰਦ ਸੁੱਟਣ ਵਾਲੇ ਦੇ ਉੱਤੇ ਹੀ ਪੈਂਦੀ ਹੈ। ਕੁਝ ਬੰਦੇ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ, ਪਾਪੀ ਨਰਕਾਂ ਨੂੰ ਜਾਂਦੇ ਹਨ, ਧਰਮਾਤਮਾ ਸਵਰਗ ਦੇ ਪਾਸੇ ਜਾਂਦੇ ਹਨ ਤੇ ਵਿਵੇਕਹੀਨ ਪਰਿਨਿਰਵਾਣ ਨੂੰ ਪ੍ਰਾਪਤ ਕਰਦੇ ਹਨ। ਨਾ ਅਸਮਾਨਾਂ ਵਿੱਚ, ਨਾ ਸਮੁੰਦਰਾਂ ਦੀਆਂ ਤਹਿਾਂ ਵਿੱਚ ਤੇ ਨਾ ਪਹਾੜਾਂ ਦੀਆਂ ਕੰਦਰਾਂ ਵਿੱਚ ਅਥਵਾ ਜੰਗ ਵਿੱਚ ਕਿਤੇ ਵੀ ਕੋਈ ਅਜਿਹਾ ਜਗ ਵਿੱਚ ਕਿਤੇ ਵੀ ਕੋਈ ਅਜਿਹਾ ਥਾਂ ਨਹੀਂ ਜਿੱਥੇ ਰਹਿ ਕੇ ਜੀਵ ਪਾਪਾਂ ਦੇ ਫਲ ਤੋਂ ਬਚ ਕੇ ਰਹਿ ਸਕੇ। ਨਾ ਅਸਮਾਨਾਂ ਵਿੱਚ, ਨਾ ਸਮੁੰਦਰਾਂ ਦੀਆਂ ਤਹਿਾਂ ਵਿੱਚ ਤੇ ਨਾ ਪਹਾੜਾਂ ਦੀਆਂ ਕੰਦਰਾਂ ਵਿੱਚ ਅਥਵਾ ਜਗ ਵਿੱਚ ਕਿਤੇ ਵੀ ਕੋਈ ਅਜਿਹਾ ਥਾਂ ਨਹੀਂ ਜਿੱਥੇ ਰਹਿ ਕੇ ਜੀਵਾਂ ਨੂੰ ਮੌਤ ਨਾ ਸਤਾਏ। ਦੰਡ ਤੋਂ ਸਾਰੇ ਡਰਦੇ ਹਨ, ਮੌਤ ਤੋਂ ਵੀ ਸਭ ਭੈ ਖਾਂਦੇ ਹਨ, ਸਾਰੇ ਜੀਵਾਂ ਨੂੰ ਆਪਣੇ ਆਪ ਵੰਗ ਜਾਣ ਕੇ ਨਾ ਕਿਸੇ ਨੂੰ ਮਾਰੋ ਤੇ ਨਾ ਹੀ ਕਿਸੇ ਨੂੰ ਮਾਰਨ ਦੀ ਸਾਜਿਸ਼ ਕਰੋ। ਸਾਰੇ ਲੋਕ ਦੰਡ ਤੋਂ ਡਰਦੇ ਹਨ, ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੈ। ਸਾਰੇ ਜੀਵਾਂ ਨੂੰ ਆਪਣੇ ਆਪੇ ਵੰਗ ਜਾਣ ਕੇ ਨਾ ਕਿਸੇ ਨੂੰ ਮਾਰੋ ਤੇ ਨਾ ਹੀ ਕਿਸੇ ਨੂੰ ਮਾਰਨ ਦੀ ਸਾਜਿਸ਼ ਕਰੋ। ਆਪਣੇ ਸੁੱਖ ਦੇ ਖਾਤਰ ਜੋ ਕੋਈ ਸੁੱਖ ਦੇ ਇੱਛਕ ਜੀਵਾਂ ਨੂੰ ਮਾਰਦਾ ਹੈ ਤਾਂ ਉਹ ਮੌਤ ਤੋਂ ਉਪਰੰਤ ਸੁੱਖ ਹਾਸਲ ਨਹੀਂ ਕਰਦਾ। ਆਪਣੇ ਸੁੱਖ ਦੀ ਲੋਚਾ ਲਈ ਜੋ ਕੋਈ ਸੁੱਖ ਦੇ ਇੱਛਕ ਜੀਵਾਂ ਨੂੰ ਦੰਡ ਨਾਲ ਨਹੀਂ ਮਾਰਦਾ ਤਾਂ ਉਹ ਮੌਤ ਤੋਂ ਉਪਰੰਤ ਸੁੱਖ ਪਾਉਂਦਾ ਹੈ। ਕੌੜੇ ਵਚਨ ਨਾ ਬੋਲੋ, ਦੂਜੇ ਵੀ ਤੁਹਾਨੂੰ ਉਸੇ ਤਰ੍ਹਾਂ ਦਾ ਜਵਾਬ ਦੇਣਗੇ। ਕ੍ਰੋਧ ਭਰੇ ਵਚਨ ਦੁਖਦਾਇਕ ਹਨ ਕਿਉਂਕਿ ਪ੍ਰਤੀਕਰਮ ਵਜੋਂ ਤੁਹਾਨੂੰ ਦੰਡ ਮਿਲੇਗਾ। ਜੇ ਤੂੰ ਟੁੱਟੇ ਕਾਸੇ ਵਾਂਗ ਚੁੱਪ ਰਹੇਗਾ ਤਾਂ ਨਿਰਵਾਣ ਪਾ ਲੈਗਾ ਅਤੇ ਤੇਰੇ ਲਈ ਵਿਵਾਦ ਨਹੀਂ ਰਹੇਗਾ। ਜਿਵੇਂ ਗਵਾਲਾ ਡੰਡੇ ਦੁਆਰਾ ਗਾਂ ਨੂੰ ਚਾਰਨ ਲਈ ਚਾਰ ਗਾਹ ਤੇ ਲੈ ਜਾਂਦਾ ਹੈ, ਤਿਵੇਂ ਬੁਢਾਪਾ ਤੇ ਮੌਤ ਜੀਵਾਂ ਦੀ ਉਮਰ ਨੂੰ ਹਰ ਲੈ ਜਾਂਦੇ ਹਨ। ਮੂਰਖ ਮਨੁੱਖ ਪਾਪ ਕਰਨ ਦੇ ਵੇਲੇ ਨਹੀਂ ਸੋਚਦਾ, ਪਰੰਤੂ ਉਹ ਕੁਬੁੱਧ ਮਨਮੁੱਖ ਆਪਣੇ ਪਾਪਾਂ ਦੇ ਕਾਰਨ ਅੱਗ ਵਿੱਚ ਸੜਨ ਵਾਂਗ ਦੁਖੀ ਹੁੰਦਾ ਹੈ। ਜਿਹੜਾ ਮਨੁੱਖ ਬੇਗੁਨਾਹ ਵਿਅਕਤੀ ਨੂੰ ਦੰਡ ਦਿੰਦਾ ਹੈ ਅਤੇ ਬੇਗੁਨਾਹ ਨੂੰ ਗੁਨਾਹਗਾਰ ਠਹਿਰਾਉਂਦਾ ਹੈ ਉਹ ਇਹਨਾਂ 10 ਅਵਸਥਾ ਵਿੱਚੋਂ ਛੇਤੀ ਹੀ ਇੱਕ ਨੂੰ ਪ੍ਰਾਪਤ ਹੁੰਦਾ ਹੈ। ਕਠੋਰ ਦੁੱਖ, ਘਾਟਾ, ਸਰੀਰ ਤੇ ਚੋਟ ਦਾ ਲੱਗਣਾ, ਸ਼ਾਂਤੀ ਔਰ ਭਾਰੀ ਰੋਗ ਦਾ ਹੋਣਾ, ਪਾਗਲ ਹੋਣਾ ਸਭ ਗੁਨਾਹ ਦੀ ਸਜ਼ਾ ਵਿੱਚ ਸ਼ਾਮਲ ਹਨ। ਰਾਜਾ ਦਾ ਜਾਂ ਸਰਕਾਰ ਦੁਆਰਾ ਦੰਡ ਪਾਉਣਾ, ਗੁਨਾਹਗਾਰ ਸਾਬਤ ਕੀਤਾ ਜਾਣਾ, ਰਿਸ਼ਤੇਦਾਰਾਂ ਦਾ ਖਤਮ ਹੋਣਾ, ਧਨ ਦੌਲਤ ਦਾ ਖਤਮ ਹੋਣਾ ਵੀ ਸਜ਼ਾ ਵਿੱਚ ਸ਼ਾਮਲ ਹੈ। ਭਿਆਨਕ ਅੱਗ ਦੁਆਰਾ ਘਰ ਦਾ ਸੜਨਾ ਇਤਨਾ ਹੀ ਨਹੀਂ, ਮੌਤ ਦੇ ਉਪਰੰਤ ਉਹ ਨਰਕਾਂ ਨੂੰ ਭੋਗੇਗਾ। ਜਿਹਦੀਆਂ ਵਾਸ਼ਨਾਵਾਂ ਸਮਾਪਤ ਨਹੀਂ ਹੋਈਆਂ ਹਨ ਉਸ ਦੀ ਸੁੱਧੀ ਨੰਗੇ ਰਹਿਣ ਨਾਲ, ਜਟਾਵਾਂ ਧਾਰਨ ਕਰਨ ਨਾਲ, ਭੁੱਖੇ ਰਹਿਣ ਨਾਲ ਜਾਂ ਕਠੋਰ ਜ਼ਮੀਨ ਤੇ ਸੌਣ ਜਾਂ ਬੈਠਣ ਨਾਲ ਨਹੀਂ ਹੋ ਸਕਦੀ। ਜੋ ਮਨੁੱਖ ਚੰਗੀ ਤਰ੍ਹਾਂ ਕੱਪੜੇ ਗਹਿਣੇ ਪਾਉਂਦੇ ਹੋਏ ਵੀ ਸ਼ਾਂਤ, ਸੰਜਮੀ ਤੇ ਦ੍ਰਿੜ ਬ੍ਰਹਮਚਾਰੀ ਹੈ ਅਤੇ ਸਾਰੇ ਜੀਵਾਂ ਦੇ ਪ੍ਰਤੀ ਕਿਰਪਾਲੂ ਹੈ ਉਹ ਹੀ ਬ੍ਰਾਹਮਣ, ਸ਼੍ਰਮਣ ਤੇ ਭਿਕਸ਼ੂ ਹੈ। ਜਿਵੇਂ ਚੰਗੀ ਤਰ੍ਹਾਂ ਸਿੱਖਿਅਤ ਘੋੜਾ ਚੋਟ ਨਹੀਂ ਸਹਾਰ ਸਕਦਾ, ਤਿਵੇਂ ਇਸ ਸੰਸਾਰ ਵਿੱਚ ਬਹੁਤ ਘੱਟ ਮਨੁੱਖ ਹਨ ਜਿਹੜੇ ਕਿ ਸੁਭਾਵਕ ਭੈੜੇ ਕੰਮ ਨਹੀਂ ਕਰਦੇ। ਚੰਗੀ ਤਰ੍ਹਾਂ ਸਿੱਖਿਅਤ ਘੋੜਾ ਜਿਵੇਂ ਘੋੜਾ ਲੱਗਦੇ ਸਾਰ ਹੀ ਚੌਕਸ ਹੋ ਜਾਂਦਾ ਹੈ, ਤਿਵੇਂ ਤੁਸੀਂ ਉਦਮੀ ਤੇ ਚੁਸਤ ਹੋ ਕੇ ਸ਼ਰਧਾ, ਸਦਾਚਾਰ, ਉਤਸ਼ਾਹ, ਸਮਾਧੀ ਤੇ ਧਰਮ ਦੀ ਖੋਜ ਕਰਕੇ ਵਿਦਿਆ ਤੇ ਸਾਵਧਾਨੀ ਨਾਲ ਛੇਤੀ ਹੀ ਇਸ ਦੁੱਖ ਤੋਂ ਪਾਰ ਹੋ ਜਾਓ। ਜਿਵੇਂ ਨਹਿਰ ਬਣਾਉਣ ਵਾਲੇ ਪਾਣੀ ਨੂੰ ਲੈ ਜਾਂਦੇ ਹਨ, ਤੀਰ ਘੜਨ ਵਾਲੇ ਤੀਰ ਨੂੰ ਸਿੱਧਾ ਕਰਦੇ ਹਨ ਤੇ ਤਰਖਾਣ ਲੱਕੜ ਨੂੰ ਸਿੱਧਾ ਕਰਦੇ ਹਨ, ਤਿਵੇਂ ਸੱਚੇ ਵਰਤਧਾਰੀ ਆਪਣਾ ਸੰਜਮ ਆਪ ਕਰਦੇ ਹਨ। ਜਦ ਇਹ ਸੰਸਾਰ ਨਿੱਤ ਜਲ ਰਿਹਾ ਹੈ ਤਾਂ ਖੁਸ਼ੀ ਕਿੱਥੇ ਤੇ ਖੇੜਾ ਹਾਂਜੀ ਕਿੱਦਾਂ? ਤੁਸੀਂ ਘੁੱਪ ਹਨੇਰੇ ਦੁਆਰਾ ਭੱਜੇ ਹੋਏ ਦੀਵੇ ਪ੍ਰਕਾਸ਼ ਨਿਰਵਾਣ ਨੂੰ ਕਿਉਂ ਨਹੀਂ ਖੋਜਦੇ? ਚਿੱਤਰ ਵਾਂਗ ਬਣੇ ਬਿੰਬ ਵਾਲੀ ਇਸ ਦੇਹ ਨੂੰ ਵੇਖੋ ਜੋ ਇਕੱਠਾ ਹੋਣ ਨਾਲ ਫੁੱਲੀ ਹੋਈ ਹੈ ਤੇ ਕਮਜ਼ੋਰ ਹੈ ਤੇ ਅਨੇਕਾਂ ਇਸ਼ਾਵਾਂ ਦਾ ਘਰ ਹੈ ਜਿਸਦੀ ਹੋਂਦ ਸਦੀਵੀ ਨਹੀਂ ਹੈ। ਇਹ ਸਰੀਰ ਜੀਰਣ ਜੀਰਣ ਹੈ, ਰੋਗ ਦਾ ਘਰ ਹੈ, ਨਾਸ਼ਮਾਨ ਹੈ। ਗੰਧ ਦਾ ਇਹ ਢੇਰ ਡੱਕਰੇ ਡੱਕਰੇ ਹੋ ਜਾਣ ਵਾਲਾ ਹੈ ਤੇ ਜ਼ਿੰਦਗੀ ਦਾ ਅੰਤ ਮੌਤ ਹੈ। ਸਰਦ ਰੁੱਤ ਵਿੱਚ ਸੁੱਟੇ ਹੋਏ ਘੀਏ ਵਾਂਗ ਕਬੂਤਰ ਦੇ ਰੰਗ ਵਾਲੀਆਂ ਇਹਨਾਂ ਹੱਡੀਆਂ ਨੂੰ ਵੇਖ ਕੇ ਕੀ ਆਨੰਦ ਮਿਲ ਸਕੇਗਾ? ਹੱਡਾਂ ਦਾ ਨਗਰ ਬਣਿਆ ਹੋਇਆ ਹੈ ਜਿਸ ਉੱਤੇ ਮਾਸ ਤੇ ਖੂਨ ਦਾ ਲੇਪ ਹੈ। ਜਿਸ ਵਿੱਚ ਬੁਢਾਪਾ ਮੌਤ ਹੋਮੇ ਦੇ ਭਾਵ ਛੁਪੇ ਹੋਏ ਹਨ। ਸੱਜ ਧੱਜ ਵਾਲੇ ਰਾਜਾ ਦੇ ਰਥ ਵੀ ਪੁਰਾਣੇ ਹੋ ਜਾਂਦੇ ਹਨ, ਇਹ ਸਰੀਰ ਵੀ ਬੁੱਢਾ ਹੋ ਜਾਂਦਾ ਹੈ, ਪਰੰਤੂ ਸੰਤਾਂ ਦਾ ਧਰਮ ਕਦੇ ਨਸ਼ਟ ਨਹੀਂ ਹੁੰਦਾ। ਇਸ ਤਰ੍ਹਾਂ ਗਿਆਨੀ ਇੱਕ ਦੂਜੇ ਨੂੰ ਸਮਝਾਉਂਦੇ ਹਨ। ਮੂਰਖ ਬਲਦ ਵਾਂਗ ਬੁੱਢਾ ਹੁੰਦਾ ਹੈ, ਉਸਦਾ ਮਾਸ ਤਾਂ ਵੱਧਦਾ ਜਾਂਦਾ ਹੈ ਪਰੰਤੂ ਉਸਦਾ ਵਿਵੇਕ ਨਹੀਂ ਵੱਧਦਾ। ਮੈਂ ਅਨੇਕਾਂ ਜੂਨਾਂ ਵਿੱਚ ਦੇ ਇਸ ਮਕਾਨ ਨੂੰ ਬਣਾਉਣ ਵਾਲੇ ਦੀ ਖੋਜ ਵਿੱਚ ਭਟਕਦਾ ਰਿਹਾ ਪਰੰਤੂ ਉਸ ਨੂੰ ਲੱਭ ਨਹੀਂ ਸਕਿਆ। ਇਸ ਲਈ ਮੁੜ ਮੁੜ ਕੇ ਮੈਨੂੰ ਦੁੱਖਾਂ ਭਰਿਆ ਜਨਮ ਲੈਣਾ ਪਿਆ, ਪਰੰਤੂ ਇਹ ਸਰੀਰ ਰੂਪੀ ਘਰ ਨੂੰ ਬਣਾਉਣ ਵਾਲੇ ਹੁਣ ਮੈਂ ਤੈਨੂੰ ਵੇਖ ਲਿਆ ਹੈ, ਹੁਣ ਤੂੰ ਘਰ ਨਹੀਂ ਬਣਾ ਸਕੇਗਾ, ਤੇਰੀਆਂ ਸਾਰੀਆਂ ਕੜੀਆਂ ਟੁੱਟ ਗਈਆਂ ਹਨ, ਘਰ ਦੀ ਛੱਤ ਟੁੱਟ ਭੱਜ ਗਈ ਹੈ, ਤਿਸ਼ਨਾ ਨਸ਼ਟ ਹੋ ਗਈ ਹੈ, ਚੇਚਿਤ ਬਾਸ਼ਨਾ ਤੋਂ ਮੁਕਤ ਹੋ ਗਿਆ ਹੈ। ਜਿਹੜੇ ਮਨੁੱਖ ਜੀਵਨ ਵਿੱਚ ਬ੍ਰਹਮਚਰਜ ਨਹੀਂ ਪਾਲਦੇ ਤੇ ਰੂਹਾਨੀ ਦੌਲਤ ਨਹੀਂ ਕਮਾਉਂਦੇ, ਉਹ ਮੱਛੀਆਂ ਤੋਂ ਸੱਖਣੇ ਖਾਲੀ ਤਲਾਅ ਦੇ ਕੰਢੇ ਬੈਠੇ ਬੁੱਢੇ ਕਰੌਚ ਪੰਛੀ ਫਿਰਜਾਂ ਵਾਂਗ ਦਿਸਦੇ ਹਨ। ਜਿਹੜੇ ਮਨੁੱਖ ਜੀਵਨ ਵਿੱਚ ਬ੍ਰਹਮਚਰਜ ਨਹੀਂ ਪਾਲਦੇ ਤੇ ਰੂਹਾਨੀ ਦੌਲਤ ਨਹੀਂ ਕਮਾਉਂਦੇ, ਉਹ ਬੁਢੇਪੇ ਵਿੱਚ ਪੁਰਾਣੇ ਧਨਖ ਵਾਂਗ ਪਏ ਰਹਿ ਕੇ ਭੂਤਕਾਲ ਦੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਹੁੰਦੇ ਹਨ। ਜੋ ਆਪਣੇ ਆਪ ਨੂੰ ਪਿਆਰਾ ਸਮਝਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਤਮਾ ਪ੍ਰੀਖਿਆ ਕਰਨ। ਗਿਆਨੀ ਪੁਰਖ ਨੂੰ ਤਿੰਨਾਂ ਪੈਰਾਂ ਚੋਂ ਇੱਕ ਪੈਰ ਜ਼ਰੂਰ ਜਾਗਣਾ ਚਾਹੀਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਪਹਿਲੇ ਆਪਣੇ ਆਪ ਚੰਗਿਆਈ ਤੇ ਅਮਲ ਕਰੇ ਤੇ ਫਿਰ ਬਾਕੀਆਂ ਨੂੰ ਉਪਦੇਸ਼ ਕਰੇ। ਇੰਜ ਗਿਆਨੀ ਪੁਰਖ ਨੂੰ ਕਲੇਸ਼ ਨਹੀਂ ਹੋਵੇਗਾ। ਦੂਜਿਆਂ ਨੂੰ ਜੋ ਉਪਦੇਸ਼ ਦੇਣਾ ਹੈ ਪਹਿਲਾਂ ਉਹਦੇ ਮੁਤਾਬਕ ਆਪ ਅਮਲ ਕਰੋ, ਖੁਦ ਤੇ ਸੰਜਮ ਕਰਕੇ ਹੀ ਬਾਕੀਆਂ ਉੱਤੇ ਨਿਯੰਤਰਣ ਹੋ ਸਕਦਾ ਹੈ। ਹਕੀਕਤ ਇਹ ਹੈ ਕਿ ਖੁਦ ਆਪਣੇ ਆਪ ਤੇ ਸੰਜਮ ਕਰਨਾ ਮੁਸ਼ਕਲ ਹੈ। ਮਨੁੱਖ ਆਪ ਹੀ ਆਪਣਾ ਮਾਲਕ ਹੈ, ਉਸ ਦਾ ਦੂਜਾ ਹੋਰ ਕੌਣ ਮਾਲਕ ਹੋ ਸਕਦਾ ਹੈ? ਜੋ ਬੰਦਾ ਆਪਣੇ ਆਪ ਨੂੰ ਸੁਸੰਜਮੀ ਰੱਖੇ ਤਾਂ ਦੁਰਲੱਭ ਮਾਲਕ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਪਾਪ ਆਪਣੇ ਆਪ ਤੋਂ ਹੀ ਕੀਤਾ ਜਾਂਦਾ ਹੈ ਤੇ ਆਪਣੇ ਆਪ ਤੋਂ ਹੀ ਪੈਦਾ ਹੁੰਦਾ ਹੈ। ਜਿਹੜੇ ਆਪ ਤੋਂ ਕੀਤਾ ਹੋਇਆ ਪਾਪ ਮਨੁੱਖ ਨੂੰ ਉਸੇ ਤਰ੍ਹਾਂ ਮਿਲਦਾ ਹੈ ਜਿਵੇਂ ਬੱਜਰ ਇੰਦਰ ਦਾ ਸ਼ਸਤਰ ਹੀਰੇ ਕੀਮਤੀ ਮਣੀ ਨੂੰ ਚੂਰ ਚੂਰ ਕਰ ਦਿੰਦਾ ਹੈ। ਜਿਸ ਮਨੁੱਖ ਦਾ ਦੁਰਾਚਾਰ ਅਤਿਅੰਤ ਵੱਧ ਗਿਆ ਹੈ ਉਹ ਉਸ ਦਰਖਤ ਵਾਂਗ ਹੈ ਜੋ ਮਾਲੂਆ ਲਤਾ ਦੀ ਲਪੇਟ ਵਿੱਚ ਆ ਗਿਆ ਹੈ। ਉਹ ਉਸ ਉੱਤੇ ਅਮਲ ਕਰਦਾ ਹੈ ਜਿਵੇਂ ਉਸਦੇ ਦੁਸ਼ਮਣ ਚਾਹੁੰਦੇ ਹਨ। ਆਪਣੀ ਹਾਨੀ ਕਰਨ ਵਾਲੇ ਬੁਰੇ ਕੰਮਾਂ ਦਾ ਕਰਨਾ ਸੌਖਾ ਹੈ, ਪ੍ਰੰਤੂ ਜੇ ਚੰਗੇ ਤੇ ਉਚਿਤ ਕੰਮ ਹਨ ਉਹ ਕਰਨੇ ਬੜੇ ਔਖੇ ਹਨ। ਜੋ ਮੂਰਖ ਸੰਤਾਂ ਤੇ ਧਾਰਮਿਕ ਪੁਰਖਾਂ ਦੇ ਧਰਮ ਦੀ ਨਿੰਦਾ ਕਰਕੇ ਝੂਠੇ ਅਸੂਲਾਂ ਨੂੰ ਕਬੂਲਦਾ ਹੈ ਉਸਦਾ ਫਲ ਬਾਂਸ ਦੇ ਫੁੱਲ ਵਾਂਗ ਆਪਣੀ ਹੀ ਤਬਾਹੀ ਲਈ ਹੁੰਦਾ ਹੈ। ਸਾਨੂੰ ਆਪਣੇ ਪਾਪ ਸਾਡੇ ਆਪਣੇ ਪਾਪ ਸਾਨੂੰ ਹੀ ਕਲੰਕਿਤ ਕਰਦੇ ਹਨ। ਪਾਪ ਨਾ ਕਰਨ ਨਾਲ ਆਪਾ ਸ਼ੁੱਧ ਰਹਿੰਦਾ ਹੈ, ਦੂਜੇ ਦੇ ਬਹੁਤ ਵੱਡੇ ਧਰਮ ਲਈ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਹੈ। ਆਪਣੇ ਸੱਚੇ ਧਰਮ ਨੂੰ ਜਾਣ ਕੇ ਉਸਦੀ ਪ੍ਰਾਪਤੀ ਲਈ ਲੱਗ ਜਾਓ। ਬੁਰੇ ਧਰਮ ਦਾ ਪਾਲਣ ਨਾ ਕਰੋ, ਗਫਲਤ ਵਿੱਚ ਨਾ ਪਵੋ, ਝੂਠੇ ਸਿਧਾਂਤਾਂ ਨੂੰ ਨਾ ਮੰਨੋ, ਜਨਮ ਮਰਨ ਦਾ ਚੱਕਰ ਨਾ ਵਧਾਓ। ਉੱਠੋ, ਗਫਲਤ ਨਾ ਕਰੋ, ਧਰਮ ਤੇ ਚੰਗਿਆਈ ਦੇ ਕੰਮ ਕਰੋ। ਧਰਮ ਦਾ ਆਚਰਣ ਕਰਨ ਵਾਲਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸੁਖੀ ਰਹਿੰਦਾ ਹੈ। ਮਨੁੱਖ ਚੰਗੇ ਧਰਮ ਦਾ ਪਾਲਣ ਕਰੇ, ਬੁਰੇ ਕੰਮਾਂ ਤੋਂ ਦੂਰ ਰਹੇ, ਧਾਰਮਿਕ ਮਨੁੱਖ ਲੋਕ ਤੇ ਪਰਲੋਕ ਦੋਹਾਂ ਥਾਵਾਂ ਤੇ ਸੁਖੀ ਰਹਿੰਦਾ ਹੈ। ਜੋ ਮਨੁੱਖ ਸੰਸਾਰ ਨੂੰ ਪਾਣੀ ਦੇ ਬੁਲਬੁਲੇ ਵਾਂਗ ਸਮਝਦਾ ਹੈ ਉਸ ਨੂੰ ਮੌਤ ਨਹੀਂ ਸਤਾਉਂਦੀ। ਇਹ ਦੁਨੀਆ ਚਿੱਤਰੇ ਹੋਏ ਸ਼ਾਹੀ ਰਥ ਸਮਾਨ ਹੈ, ਮੂਰਖ ਇਸ ਨੂੰ ਵੇਖ ਕੇ ਖਿੱਚੇ ਜਾਂਦੇ ਹਨ ਪਰ ਗਿਆਨੀ ਮੁਕਤ ਨਹੀਂ ਹੁੰਦੇ। ਜਿਸ ਤੋਂ ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਗਫਲਤ ਕੀਤੀ ਹੈ ਪਰੰਤੂ ਮਗਰੋਂ ਗਫਲਤ ਗਫਲਤ ਵਿੱਚ ਨਹੀਂ ਪਿਆ। ਉਹ ਬਦਲਾਂ ਤੋਂ ਮੁਕਤ ਚੰਨ ਵਾਂਗ ਇਸ ਜਗ ਨੂੰ ਪ੍ਰਕਾਸ਼ਿਤ ਕਰਦਾ ਹੈ। ਜਿਸ ਦੇ ਚੰਗੇ ਕਰਨ ਉਸਦੇ ਪਾਪਾਂ ਨੂੰ ਲੁਕਾ ਲੈਂਦੇ ਹਨ, ਉਹ ਮਨੁੱਖ ਇਸ ਦੁਨੀਆਂ ਨੂੰ ਬਦਲਾਂ ਤੋਂ ਮੁਕਤ ਚੰਨ ਵਾਂਗ ਪ੍ਰਕਾਸ਼ਿਤ ਕਰਦਾ ਹੈ। ਇਹ ਦੁਨੀਆਂ ਅੰਨ੍ਹੀ ਹੈ, ਇੱਥੇ ਅੱਖਾਂ ਵਾਲੇ ਬਹੁਤ ਘੱਟ ਹਨ। ਬਹੁਤ ਥੋੜ੍ਹੇ ਬੰਦੇ ਪਿੰਜਰੇ ਤੋਂ ਮੁਕਤ ਪੰਛੀ ਵਾਂਗ ਸਵਰਗ ਨੂੰ ਜਾਂਦੇ ਹਨ। ਹੰਸ ਆਕਾਸ਼ ਵਿੱਚ ਜਾਂਦੇ ਹਨ, ਮਨੁੱਖ ਸਿੱਧੀ ਦੁਆਰਾ ਆਕਾਸ਼ ਵਿੱਚ ਪੁੱਜਦੇ ਹਨ। ਪਰੰਤੂ ਗਿਆਨੀ ਸੈਨਾ ਸਹਿਤ ਕਾਮ ਜਾਂ ਮੌਤ ਮਾਰ ਨੂੰ ਜਿੱਤ ਕੇ ਇਸ ਸੰਸਾਰ ਤੋਂ ਪਾਰ ਨਿਰਵਾਣ ਨੂੰ ਪ੍ਰਾਪਤ ਕਰਦੇ ਹਨ। ਜੋ ਮਨੁੱਖ ਇੱਕ ਵਾਰ ਧਰਮ ਦੀ ਉਲੰਘਣਾ ਕਰ ਚੁੱਕਿਆ ਹੈ, ਝੂਠ ਬੋਲਦਾ ਹੈ ਤੇ ਪਰਲੋਕ ਦਾ ਭੈ ਛੱਡ ਚੁੱਕਿਆ ਹੈ, ਉਸ ਲਈ ਕੋਈ ਇਸ ਤਰ੍ਹਾਂ ਦਾ ਪਾਪ ਨਹੀਂ ਹੈ ਜਿਹੜਾ ਉਹ ਨਾ ਕਰ ਸਕੇ। ਕੰਜੂਸ ਦੇਵਲੋਕ ਨਹੀਂ ਪੁੱਜਦੇ, ਮੂਰਖ ਦਾਨ ਦੀ ਤਾਰੀਫ ਨਹੀਂ ਕਰਦੇ, ਪਰੰਤੂ ਬੁੱਧੀਵਾਨ ਦਾਨ ਦੀ ਮਹਿਮਾ ਸਮਝ ਕੇ ਅਤੇ ਦਾਨ ਕਰਕੇ ਪਰਲੋਕ ਵਿੱਚ ਸੁੱਖ ਪ੍ਰਾਪਤ ਕਰਦੇ ਹਨ। ਸਾਰੀ ਪ੍ਰਿਥਵੀ ਦੇ ਇਕੱਲੇ ਰਾਜਾ ਹੋਣ ਤੋਂ ਜਾਂ ਸਵਰਗ ਵਿੱਚ ਪੁੱਜਣ ਤੋਂ ਜਾਂ ਸਾਰੇ ਲੋਕਾਂ ਦੇ ਮਾਲਕ ਹੋਣ ਦੇ ਮੁਕਾਬਲੇ 'ਚ ਸਰੋਤ ਆਪੱਤੀ ਫਲ ਨੂੰ ਪ੍ਰਾਪਤ ਕਰਨ ਵਾਲਾ ਬਿਹਤਰ ਹੈ। ਯਥਾਰਥ ਫਲ ਨੂੰ ਪ੍ਰਾਪਤ ਕਰਨ ਵਾਲਾ ਜਿਹੜਾ ਮਨੁੱਖ ਨਿਰਵਾਣ ਦੇ ਮਾਰਗ 'ਤੇ ਇੱਕ ਦ੍ਰਿੜਤਾ ਨਾਲ ਲੱਗ ਜਾਂਦਾ ਹੈ, ਉਹ ਉੱਥੋਂ ਡਿੱਗ ਨਹੀਂ ਸਕਦਾ। ਉਸ ਨੂੰ ਸਰੋਤ ਅਪੰਨੂ ਕਹਿੰਦੇ ਹਨ। ਇਸ ਪਦ ਦੀ ਪ੍ਰਾਪਤੀ ਨੂੰ, ਇਸ ਪਦ ਦੇ ਲਾਭ ਨੂੰ ਸਰੋਤ ਆਪੱਤੀ ਦਾ ਫਲ ਕਿਹਾ ਜਾਂਦਾ ਹੈ। ਉਹ ਸਿਰਫ ਇਹ ਹੈ ਕਿ ਉਹ ਮਨੁੱਖ ਸਿਰਫ 7 ਵਾਰ ਜਨਮ ਲੈਂਦਾ ਹੈ, ਜਿਸ ਦੀ ਜਿੱਤ ਨੂੰ ਹਾਰ ਵਿੱਚ ਨਹੀਂ ਬਦਲਿਆ ਜਾ ਸਕਦਾ, ਜਿਸ ਦੀ ਜਿੱਤ ਤੱਕ ਜਗ ਦਾ ਕੋਈ ਵੀ ਬੰਦਾ ਨਹੀਂ ਪੁੱਜ ਸਕਦਾ। ਉਸ ਕਾਲ ਤੇ ਸਥਾਨ ਤੋਂ ਮੁਕਤ ਅਨੰਤ ਵਿਆਪੀ ਬੁੱਧ ਨੂੰ ਕਿਹੜੇ ਰਸਤੇ ਲੈ ਜਾਓਗੇ, ਜਿਸ ਵਿੱਚ ਕਿਤੇ ਵੀ ਲੈ ਜਾਣ ਵਾਲੀ ਤੇ ਫੈਲਾਉਣ ਵਾਲੀ ਜ਼ਹਿਰੀਲੀ ਤ੍ਰਿਸ਼ਨਾ ਦੀ ਬੇਲ ਨਹੀਂ ਹੈ। ਉਹ ਕਾਲ ਤੇ ਸਥਾਨ ਤੋਂ ਮੁਕਤ ਅਨੰਤ ਵਿਆਪੀ ਬੁੱਧ ਨੂੰ ਕਿਹੜੇ ਰਸਤੇ ਲੈ ਜਾਓਗੇ। ਜੋ ਮਨੁੱਖ ਪੂਰਨ ਗਿਆਨੀ ਬੁੱਧ ਧਿਆਨੀ ਤੇ ਸੁਚੇਤ ਹਨ ਅਤੇ ਬਰਾਗ ਤੇ ਸ਼ਾਂਤੀ ਵਿੱਚ ਮਸਤ ਹਨ, ਉਹਨਾਂ ਨੂੰ ਦੇਵਤੇ ਵੀ ਪਿਆਰ ਕਰਦੇ ਹਨ। ਮਨੁੱਖ ਜੂਨੀ ਔਖੀ ਹੈ, ਮਰਨੇ ਵਾਲੇ ਦਾ ਜੀਵਣਾ ਔਖਾ ਹੈ, ਸੱਚੇ ਧਰਮ ਦਾ ਸੁਣਨਾ ਔਖਾ ਹੈ ਅਤੇ ਬੁੱਧ ਹੋਣਾ ਜਾਂ ਨਿਰਵਾਣ ਪ੍ਰਾਪਤੀ ਔਖੀ ਹੈ। ਪਾਪ ਦਾ ਕਰਨਾ, ਪੁੰਨ ਦੀ ਦੌਲਤ ਦਾ ਸੰਚੇ ਕਰਨਾ, ਆਪਣੇ ਚਿੱਤ ਨੂੰ ਸ਼ੁੱਧ ਰੱਖਣਾ, ਇਹ ਬੁੱਧਾਂ ਦੀ ਸਿੱਖਿਆ ਹੈ। ਖਿਮਾ ਅਤੇ ਸਹਿਣਸ਼ੀਲਤਾ ਸਭ ਤੋਂ ਵੱਡਾ ਤਪ ਹੈ, ਪਰੰਤੂ ਬੁੱਧ ਨੇ ਨਿਰਵਾਣ ਨੂੰ ਸਭ ਤੋਂ ਉੱਤਮ ਦਰਸਾ ਦਿੱਤਾ ਹੈ। ਦੂਜਿਆਂ ਨੂੰ ਮਾਰਨ ਵਾਲਾ ਤੇ ਅਪਮਾਨਿਤ ਕਰਨ ਵਾਲਾ ਗਿਹ ਤਿਆਗੀ ਪਰਵਰਜਿਤ ਭਿਕਸ਼ੂ ਨਹੀਂ ਹੋ ਸਕਦਾ। ਨਿੰਦਾ ਨਾ ਕਰਨਾ, ਦੂਜੇ ਨੂੰ ਚੋਟ ਨਾ ਪਹੁੰਚਾਉਣਾ, ਸਦਾਚਾਰ ਦੀ ਸਿੱਖਿਆ ਦੇ ਮੁਤਾਬਕ ਸੰਜਮ ਰੱਖਣਾ, ਹਿਸਾਬ ਦੇ ਮੁਤਾਬਕ ਖਾਣ ਪੀਣ, ਅਕਾਂਤ ਵਿੱਚ ਸੌਣਾ ਤੇ ਬੈਠਣਾ, ਚਿੱਤ ਨੂੰ ਧਿਆਨ ਵਿੱਚ ਲਗਾਉਣਾ, ਇਹ ਬੁੱਧ ਦੀ ਸਿੱਖਿਆ ਹੈ। ਸੋਨੇ ਦੇ ਸਿੱਕਿਆਂ ਦੀ ਵਰਖਾ ਨਾਲ ਵੀ ਵਿਸ਼ੇ ਵਾਸ਼ਨਾ ਦੀ ਤ੍ਰੇਹ ਨਹੀਂ ਬੁੱਝਦੀ। ਜੋ ਇਸ ਤੱਥ ਨੂੰ ਜਾਣਦਾ ਹੈ ਕਿ ਵਿਸ਼ਾ ਭੋਗ ਥੋੜੇ ਚਿਰ ਲਈ ਸੁਆਦਲੇ ਲੱਗਦੇ ਹਨ ਅਤੇ ਦੁੱਖ ਨੂੰ ਪੈਦਾ ਕਰਦੇ ਹਨ, ਉਹ ਗਿਆਨੀ ਹੈ। ਪੂਰਨ ਬੁੱਧ ਦਾ ਸਿੱਖ ਦੇਵਲੋਕ ਦੇ ਭੋਗਾਂ ਵਿੱਚ ਵੀ ਲਗਾਓ ਨਹੀਂ ਰੱਖਦਾ, ਤ੍ਰਿਸ਼ਨਾ ਨੂੰ ਖਤਮ ਕਰਨ ਲਈ ਆਪਣੇ ਆਪ ਨੂੰ ਲਾ ਦਿੰਦਾ ਹੈ। ਮਨੁੱਖ ਭੈ ਖਾ ਕੇ ਪਹਾੜ, ਜੰਗਲ, ਬਾਗ, ਬਗੀਚੇ ਅਤੇ ਪਵਿੱਤਰ ਦਰਖਤਾਂ ਆਦਿਕਾਂ ਦੀ ਸ਼ਰਨ ਲੈਂਦੇ ਹਨ, ਪਰੰਤੂ ਇਹ ਸ਼ਰਨ ਕਲਿਆਣਕਾਰੀ ਨਹੀਂ ਹੁੰਦੀ। ਇਹ ਸ਼ਰਨ ਸਭ ਤੋਂ ਉੱਤਮ ਨਹੀਂ ਹੈ, ਕਿਉਂਕਿ ਇਹਨਾਂ ਦੀ ਸ਼ਰਨ ਵਿੱਚ ਜਾ ਕੇ ਸਾਰੇ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲਦਾ। ਜੋ ਵਿਅਕਤੀ ਬੁੱਧ ਧਰਮ ਤੇ ਸੰਘ ਦੀ ਸ਼ਰਨ ਵਿੱਚ ਜਾਂਦਾ ਹੈ, ਉਹ ਸਾਰੇ ਉੱਤਮ ਆਰਜ ਸੱਤਾਂ ਨੂੰ ਗਿਆਨ ਦੁਆਰਾ ਚੰਗੀ ਤਰ੍ਹਾਂ ਜਾਣਦਾ ਹੈ। ਇਸ ਸੰਸਾਰ ਵਿੱਚ ਦੁੱਖ ਦੀ ਉਤਪਤੀ ਤੇ ਦੁੱਖਾਂ ਦਾ ਨਾਸ ਅਤੇ ਅਸ਼ਟਾਂਗ ਮਾਰਗ ਜੋ ਕਿ ਦੁੱਖ ਨੂੰ ਨਸ਼ਟ ਕਰਦਾ ਹੈ ਸ੍ਰੇਸ਼ਟ ਹੈ। ਇਹ ਆਸਰਾ ਕਲਿਆਣਕਾਰੀ ਹੈ, ਇਹ ਆਸਰਾ ਸਭ ਤੋਂ ਉੱਤਮ ਹੈ। ਇਸ ਆਸਰੇ ਵਿੱਚ ਜਾ ਕੇ ਮਨੁੱਖ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਗਿਆਨੀ ਪੁਰਖ ਰੱਬ ਹੈ, ਉਹ ਸਭ ਸਥਾਨਾਂ ਤੇ ਨਹੀਂ ਜਨਮਦਾ। ਜਿੱਥੇ ਇਸ ਤਰ੍ਹਾਂ ਦਾ ਬੁੱਧਵਾਨ ਪੁਰਖ ਜਨਮਦਾ ਹੈ, ਉਹ ਖਾਨਦਾਨ ਵਿੱਚ ਸੁੱਖ ਵੱਧਦਾ ਹੈ। ਬੁੱਧ ਹੋਣਾ ਸੁਖਦਾਇਕ ਹੈ, ਸੱਚੇ ਧਰਮ ਦਾ ਉਪਦੇਸ਼ ਸੁਖਦਾਇਕ ਹੈ, ਸੰਗ ਵਿੱਚ ਏਕਤਾ ਸੁਖਦਾਇਕ ਹੈ ਅਤੇ ਸੋ ਸੰਗਠਿਤ ਹੋ ਕੇ ਸਾਧਨਾ ਕਰਨਾ ਸੁਖਦਾਇਕ ਹੈ। ਸਤਿਕਾਰ ਦੇ ਯੋਗ ਬੁੱਧਾਂ ਜਾਂ ਉਹਨਾਂ ਦੇ ਸਿੱਖਾਂ ਨੂੰ ਜਿਹੜੇ ਸੰਸਾਰ ਨੂੰ ਜਿੱਤ ਚੁੱਕੇ ਹਨ ਅਤੇ ਯੋਗ ਤੇ ਭੈ ਤੋਂ ਮੁਕਤ ਹੋ ਚੁੱਕੇ ਹਨ। ਇਸ ਤਰ੍ਹਾਂ ਦੇ ਮੁਕਤ ਤੇ ਨਿਰਭਉ ਪੁਰਖਾਂ ਦਾ ਸਤਿਕਾਰ ਅਤੇ ਉਹਨਾਂ ਦੀ ਸੇਵਾ ਦਾ ਪੁੰਨ ਕਿਸ ਹੱਦ ਤੱਕ ਹੈ, ਇਹ ਨਹੀਂ ਕਿਹਾ ਜਾ ਸਕਦਾ। ਦੁਸ਼ਮਣਾਂ ਨਾਲ ਅਸੀਂ ਸੁੱਖ ਪੂਰਵਕ ਜੀਵਨ ਬਸਰ ਕਰਦੇ ਹਾਂ ਤੇ ਨਫ਼ਰਤ ਕਰਨ ਵਾਲੇ ਮਨੁੱਖਾਂ ਵਿੱਚ ਅਸੀਂ ਪ੍ਰੇਮ ਨਾਲ ਵਿਚਰਦੇ ਹਾਂ। ਅਸੀਂ ਆਤਰ ਲੋਕਾਂ ਵਿੱਚ ਸੁੱਖ ਪੂਰਵਕ ਜਿਉਂਦੇ ਹਾਂ ਅਤੇ ਰੋਗੀ ਲੋਕਾਂ ਦੇ ਵਿਚਕਾਰ ਅਰੋਗੀ ਹੋ ਕੇ ਵਿਚਰਦੇ ਹਾਂ। ਅਸੀਂ ਲਾਲਚੀ ਲੋਭੀ ਮਨੁੱਖਾਂ ਵਿੱਚ ਲੋਭ ਤੋਂ ਬਾਂਝੇ ਹੋ ਕੇ ਸੁੱਖ ਪੂਰਵਕ ਜਿਉਂਦੇ ਹਾਂ ਤੇ ਬਾਸ਼ਣ ਵਾਲੇ ਮਨੁੱਖਾਂ ਦੇ ਵਿਚਕਾਰ ਵੈਰਾਗੀ ਹੋ ਕੇ ਵਿਚਰਦੇ ਹਾਂ। ਅਸੀਂ ਕਿਸੇ ਵੀ ਚੀਜ਼ ਨਾਲ ਮੋਹ ਨਾ ਰੱਖਦੇ ਹੋਏ ਸੁੱਖ ਪੂਰਵਕ ਜਿਉਂਦੇ ਹਾਂ ਤੇ ਤੇਜਸਵੀ ਦੇਵਤਿਆਂ ਨੂੰ ਅਸੀਂ ਵੀ ਖੁਸ਼ੀਆਂ ਮਾਣਾਂਗੇ। ਜਿੱਤ ਵੈਰ ਨੂੰ ਪੈਦਾ ਕਰਦੀ ਹੈ ਤੇ ਹਾਰਿਆ ਹੋਇਆ ਮਨੁੱਖ ਦੁਖੀ ਰਹਿੰਦਾ ਹੈ, ਪਰੰਤੂ ਜਿਸ ਨੇ ਜਿੱਤ ਤੋਂ ਹਾਰ ਦੇ ਖਿਆਲ ਨੂੰ ਛੱਡ ਦਿੱਤਾ ਹੈ ਅਤੇ ਸ਼ਾਂਤ ਕਾਮ ਕ੍ਰੋਧ ਤੋਂ ਰਹਿਤ ਹੈ, ਉਹ ਸੁਖੀ ਜੀਵਨ ਬਤੀਤ ਕਰਦਾ ਹੈ। ਮੋਹ ਮਾਇਆ ਤੋਂ ਵੱਧ ਕੇ ਅੱਗ ਨਹੀਂ ਹੈ, ਈਰਖਾ ਤੋਂ ਵੱਧ ਕੇ ਬੁਰਾਈ ਨਹੀਂ ਹੈ। ਪੰਜ ਸੁਗੰਧਾਂ ਰੂਪ ਵੇਦਨਾ ਸੰਗਿਆ ਸੰਸਕਾਰ ਵਿਗਿਆਨ ਤੋਂ ਵੱਧ ਕੇ ਦੁੱਖ ਨਹੀਂ ਹੈ ਤੇ ਸ਼ਾਂਤੀ ਨਿਰਵਾਣ ਤੋਂ ਵੱਧ ਕੇ ਸੁੱਖ ਨਹੀਂ ਹੈ। ਭੁੱਖ ਸਭ ਤੋਂ ਵੱਡੀ ਬਿਮਾਰੀ ਹੈ। ਸਰੀਰ ਧਾਰਨ ਕਰਨਾ ਸਭ ਤੋਂ ਵੱਡਾ ਦੁੱਖ ਹੈ। ਜੋ ਇਸ ਨੂੰ ਸਹੀ ਤੌਰ ਤੇ ਜਾਣ ਲੈਂਦਾ ਹੈ ਉਸ ਦੇ ਲਈ ਨਿਰਵਾਣ ਸਭ ਤੋਂ ਵੱਡਾ ਸੁੱਖ ਹੈ। ਅਰੋਗ ਹੋਣਾ ਸਭ ਤੋਂ ਵੱਡਾ ਲਾਭ ਹੈ। ਸੰਤੋਖ ਸਭ ਤੋਂ ਵੱਡਾ ਧਨ ਹੈ। ਸ਼ਰਧਾ ਸਭ ਤੋਂ ਵੱਡਾ ਮਿੱਤਰ ਹੈ। ਨਿਰਵਾਣ ਸਭ ਤੋਂ ਵੱਡਾ ਸੁੱਖ ਹੈ। ਮਨੁੱਖ ਬੇਵੇਕ ਅਤੇ ਸ਼ਾਂਤੀ ਨਿਰਵਾਣ ਦੇ ਰਸ ਨੂੰ ਪੀ ਕੇ ਨਿਰਭਉ ਹੁੰਦਾ ਹੈ ਤੇ ਧਰਮ ਦਾ ਮਿੱਠਾ ਰਸ ਪੀ ਕੇ ਪਾਪ ਤੋਂ ਮੁਕਤ ਹੁੰਦਾ ਹੈ। ਸੰਤਾਂ ਦੀ ਦ੍ਰਿਸ਼ਟੀ ਉੱਤਮ ਹੈ, ਉਹਨਾਂ ਦੀ ਸੰਗਤ ਸਦਾ ਸੁਖਦਾਇਕ ਹੈ। ਉਹ ਸਦਾ ਸੁਖੀ ਰਹੇਗਾ ਜਿਸ ਨੂੰ ਮੂਰਖ ਦੇ ਦਰਸ਼ਨ ਨਹੀਂ ਹੁੰਦੇ। ਮੂਰਖਾਂ ਦੀ ਸੰਗਤ ਵਿੱਚ ਰਹਿਣ ਵਾਲਾ ਚਿਰਕਾਲ ਤੱਕ ਦੁਖੀ ਰਹਿੰਦਾ ਹੈ। ਮੂਰਖਾਂ ਦੀ ਸੰਗਤ ਸਰਬਦਾ ਦੁਸ਼ਮਣ ਵਾਂਗ ਸੁਖਦਾਇਕ ਹੈ। ਸੰਤਾਂ ਦੀ ਸੰਗਤ ਮਿੱਤਰਾਂ ਦੀ ਸੰਗਤ ਵਾਂਗ ਸੁਖਦਾਇਕ ਹੈ। ਸੰਤ ਗਿਆਨੀ ਬੁੱਧੀਵਾਨ ਕਰਤੱਵ ਦੇ ਪਾਲਣਹਾਰ ਅਤੇ ਅਤਿਅੰਤ ਧੀਰੇ ਸ਼ੀਲ ਸ੍ਰੇਸ਼ਟ ਮਨੁੱਖ ਦੀ ਸੰਗਤ ਕਰੋ। ਇਸ ਤਰ੍ਹਾਂ ਦੇ ਚੰਗੇ ਤੇ ਬੁੱਧਵਾਨ ਬੰਦੇ ਦੀ ਸੰਗਤ ਉਸੇ ਤਰ੍ਹਾਂ ਕਰੋ ਜਿਵੇਂ ਚੰਨ ਆਕਾਸ਼ ਤਾਰਿਆਂ ਦੇ ਮਾਰਗ ਵਿੱਚ ਵਿਚਰਦਾ ਹੈ। ਜਿੱਥੇ ਧਿਆਨ ਲਗਾਉਣਾ ਜ਼ਰੂਰੀ ਹੈ ਉੱਥੇ ਧਿਆਨ ਨਾ ਦੇਣ ਵਾਲਾ ਪਰਮਾਰਥ ਸੱਤ ਦੀ ਖੋਜ ਛੱਡ ਕੇ ਸੁੱਖ ਦੇ ਪਿੱਛੇ ਭੱਜਣ ਵਾਲਾ ਮਨੁੱਖ ਧਿਆਨੀ ਪੁਰਖ ਨਾਲ ਈਰਖਾ ਕਰਦਾ ਹੈ। ਪਿਆਰੀ ਵਸਤੂਆਂ ਦੀ ਸੰਗਤ ਨਾ ਕਰੋ ਤੇ ਨਾ ਹੀ ਦੋ ਪਿਆਰ ਵਸਤੂਆਂ ਦੀ, ਕਿਉਂਕਿ ਪਿਆਰੀ ਵਸਤੂਆਂ ਦਾ ਵੇਖਣਾ ਵੀ ਦੁਖਦਾਈ ਹੈ। ਇਸ ਲਈ ਮਨੁੱਖ ਕਿਸੇ ਵਸਤੂ ਨਾਲ ਪਿਆਰ ਨਾ ਪਾਵੇ, ਕਿਉਂਕਿ ਪਿਆਰੀ ਵਸਤੂ ਦੀ ਜੁਦਾਈ ਬੁਰੀ ਹੈ। ਜਿਸ ਨੂੰ ਕਿਸੇ ਲਈ ਨਾ ਪਿਆਰ ਹੈ ਤੇ ਨਾ ਹੀ ਨਫ਼ਰਤ, ਉਸ ਲਈ ਕੋਈ ਬੰਧਨ ਨਹੀਂ ਹੈ। ਪਿਆਰੀ ਚੀਜ਼ ਤੋਂ ਦੁੱਖ ਪੈਦਾ ਹੈ, ਪਿਆਰੀ ਚੀਜ਼ ਤੋਂ ਹੀ ਭੈ ਜਨਮਦਾ ਹੈ। ਜੋ ਪਿਆਰੀ ਵਸਤੂਆਂ ਦੇ ਬੰਧਨ ਤੋਂ ਮੁਕਤ ਹੈ ਉਸ ਦੇ ਲਈ ਦੁੱਖ ਨਹੀਂ ਹੈ ਤੇ ਭੈ ਕਿਵੇਂ ਹੋ ਸਕਦਾ ਹੈ। ਪ੍ਰੇਮ ਦੁਆਰਾ ਸੋਗ ਪੈਦਾ ਹੁੰਦਾ ਹੈ, ਪ੍ਰੇਮ ਦੁਆਰਾ ਭੈ ਉਤਪੰਨ ਹੁੰਦਾ ਹੈ। ਪ੍ਰੇਮ ਤੋਂ ਸੱਖਣੇ ਬੰਦੇ ਨੂੰ ਯੋਗ ਨਹੀਂ ਹੈ ਤੇ ਭੈ ਕਿਵੇਂ ਹੋ ਸਕਦਾ ਹੈ। ਪ੍ਰੇਮ ਤੋਂ ਸੱਖਣੇ ਬੰਦੇ ਨੂੰ ਸੋਗ ਨਹੀਂ ਹੈ ਤੇ ਭੈ ਕਿਵੇਂ ਹੋ ਸਕਦਾ ਹੈ। ਰਾਗ ਤੇ ਸੋਗ ਜਨਮਦਾ ਹੈ ਤੇ ਰਾਗ ਤੋਂ ਹੀ ਮੈਂ, ਜੋ ਰਾਗ ਤੋਂ ਮੁਕਤ ਹੈ ਉਸ ਨੂੰ ਸੋਗ ਨਹੀਂ ਹੈ ਤੇ ਭੈ ਕਿਵੇਂ ਹੋ ਸਕਦਾ। ਕਾਮ ਤੋਂ ਦੁੱਖ ਜਨਮਦਾ ਹੈ ਤੇ ਕਾਮ ਤੋਂ ਭੈ ਉਪਜਦਾ ਹੈ। ਕਾਮ ਤੋਂ ਮੁਕਤ ਬੰਦੇ ਨੂੰ ਸੋਗ ਨਹੀਂ ਹੁੰਦਾ ਕਿ ਭੈ ਕਿਵੇਂ ਹੋ ਸਕਦਾ ਹੈ। ਤ੍ਰਿਸ਼ਨਾ ਤੋਂ ਦੁੱਖ ਪੈਦਾ ਹੁੰਦਾ ਹੈ ਤੇ ਤ੍ਰਿਸ਼ਨਾ ਤੋਂ ਹੀ ਭੈ ਜਨਮਦਾ ਹੈ। ਤ੍ਰਿਸ਼ਨਾ ਤੋਂ ਮੁਕਤ ਬੰਦੇ ਨੂੰ ਦੁੱਖ ਨਹੀਂ ਹੁੰਦਾ ਤੇ ਭੈ ਕਿਵੇਂ ਹੋ ਸਕਦਾ ਹੈ। ਜੋ ਸਦਾਚਾਰ ਗਿਆਨ ਨਾਲ ਭਰਪੂਰ ਹੈ, ਧਰਮ ਦਾ ਮਰਮ ਜਾਣਦਾ ਹੈ, ਸਚਿਆਰਾਂ ਸਚਿਆਰਾ ਹੈ ਅਤੇ ਆਪਣੇ ਕਰਤੱਵ ਪਾਲਦਾ ਹੈ, ਉਸ ਨੂੰ ਲੋਕੀ ਪਿਆਰ ਕਰਦੇ ਹਨ। ਜਿਸ ਮਨੁੱਖ ਵਿੱਚ ਨਿਰਵਾਣ ਦੀ ਇੱਛਾ ਉਜਾਗਰ ਹੈ, ਜੋ ਮਨ ਵਿੱਚ ਪ੍ਰਸੰਨ ਹੈ ਅਤੇ ਜਿਹਦਾ ਚਿੱਤ ਬਾਸ਼ਨਾ ਦੁਆਰਾ ਡਾਵਾਂਡੋਲ ਨਹੀਂ ਹੁੰਦਾ, ਉਸ ਨੂੰ ਦਰਿਆ ਦੀ ਧਾਰ ਦੇ ਖਿਲਾਫ ਉੱਪਰਲੇ ਪਾਸੇ ਤਰਨ ਵਾਲਾ ਕਹਿੰਦੇ ਹਨ। ਜਦ ਕੋਈ ਮਨੁੱਖ ਚਿਰਕਾਲ ਤੱਕ ਪਰਦੇਸ ਵਿੱਚ ਰਹਿ ਕੇ ਦੂਰ ਦੇਸ਼ ਤੋਂ ਸੁਰੱਖਿਅਤ ਵਾਪਸ ਆ ਜਾਵੇ ਤੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਵਾਗਤ ਕਰਦੇ ਹਨ। ਚੰਗੇ ਕੰਮ ਕਰਨ ਵਾਲੇ ਦਾ ਇਸ ਸੰਸਾਰ ਤੋਂ ਚਲੇ ਜਾਣ ਦੇ ਮਗਰੋਂ ਉਸ ਤੋਂ ਉਸਦੇ ਪੁੰਨ ਉਸ ਦਾ ਉਸੇ ਤਰ੍ਹਾਂ ਦਾ ਸਵਾਗਤ ਕਰਦੇ ਹਨ ਜਿਵੇਂ ਰਿਸ਼ਤੇਦਾਰ ਪ੍ਰਦੇਸ ਤੋਂ ਵਾਪਸ ਆਏ ਮਿੱਤਰ ਦਾ ਕਰਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ।